ਸਤਿਗੁਰਾਂ ਦੀ ਪਾਵਨ ਕਥਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 23 ਅੰਗ ਸੰਪੂਰਨ ਹੋ ਗਏ 24 ਅੰਗ ਦਾ ਪਹਿਲਾ ਸ਼ਬਦ ਪ੍ਰਾਰੰਭ ਹੈ। ਸੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ 26 ਸ਼ਬਦ ਸ਼ਰਵਣ ਕਰ ਚੁੱਕੇ ਹਾਂ ਹੁਣ ਤੱਕ। ਦੂਰ ਦੁਰਾਡੇ ਬੈਠੀਆਂ ਹੋਈਆਂ ਸੰਗਤਾਂ 3.25 ਲੱਖ ਦੇ ਕਰੀਬ ਸਾਈਟ ਖੋਲ ਕੇ ਬੈਠੇ ਪ੍ਰੇਮੀ, 2 ਲੱਖ ਦੇ ਕਰੀਬ ਰੇਡੀਓ ਹਮ ਸਫ਼ਰ ਦੇ ਸਰੋਤੇ, ਗੀਤ ਸੰਗੀਤ ਦੇ ਸਰੋਤੇ। ਸੋ ਇਸ ਤਰੀਕੇ ਨਾਲ ਜਿੱਥੇ 3.25 ਲੱਖ ਸਾਈਟ ਖੁੱਲੀ ਉੱਥੇ 2-3-4 ਮੈਂਬਰ ਅੱਗੇ ਕਥਾ ਸ਼ਰਵਣ ਕਰਦੇ ਹਨ। ਸੋ ਮਹਾਰਾਜ ਦੀ ਬਖਸ਼ ਦਾ ਸਦਕਾ 10 ਲੱਖ ਦੇ ਕਰੀਬ ਪ੍ਰੇਮੀ ਇਹ ਕਥਾ ਸ਼ਰਵਣ ਕਰ ਰਹੇ ਨੇ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ, ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਨੂੰ ਉਤਾਰਨ ਲਈ, ਮਨੁੱਖ ਨੂੰ ਸੋਝੀ ਪਾਉਣ ਲਈ ਇਹ ਪਾਵਨ ਕਥਾ, ਗੁਰੂ ਸਾਹਿਬ ਦੀ ਧੁਰਕੀ ਬਾਣੀ ਦੀ ਕਥਾ, ਸ਼ਬਦ ਦੀ ਵਿਚਾਰ ਮਨੁੱਖ ਦੇ ਅੰਦਰ ਸੋਝੀ ਪਾਉਣ ਲਈ, ਲੋਕ ਪ੍ਰਲੋਕ ਸਵਾਰਨ ਲਈ ਸਤਿਗੁਰੂ ਮਹਾਰਾਜ ਆਪ ਤਰੁੱਠੇ ਹਨ, ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਗੁਰਤਾ ਗੱਦੀ ਦੇ ਮਾਲਕ ਬਿਰਾਜਮਾਨ ਹਨ। ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਕੇ ਸੰਗਤਾਂ ਆਨੰਦ ਮਾਣ ਰਹੀਆਂ ਨੇ। ਸ਼ਾਮ ਦੇ ਸਮੇਂ 'ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੀ ਪਾਵਨ ਕਥਾ ਅਵਤਾਰ ਤੋਂ ਲੈ ਕੇ ਬਾਲ ਲੀਲਾ ਸ੍ਰੀ ਸੁਲਤਾਨਪੁਰ ਸਾਹਿਬ ਮੋਦੀਖਾਨੇ ਵਿੱਚ ਮਹਾਰਾਜ ਸੰਗਤਾਂ ਨੂੰ ਉਤਾਰ ਰਹੇ ਹਨ। ਸੋ ਲਗਭਗ 30 ਘੰਟਿਆਂ ਦੀ CD ਰਿਲੀਜ਼ ਹੋ ਚੁੱਕੀ ਸਵੇਰ ਦੀ ਕਥਾ ਦੀ, ਅਤੇ 30 ਘੰਟਿਆਂ ਦੀ ਲਗਭਗ CD ਜੋ ਕੱਲ੍ਹ ਨੂੰ ਸੰਗਤਾਂ 'ਚ ਵੰਡੀ ਜਾਵੇਗੀ ਸ਼ਾਮ ਦੀ ਕਥਾ ਦੀ। ਸੋ ਇਸ ਤਰ੍ਹਾਂ ਸੰਗਤਾਂ ਵਿੱਚ, ਪਰਿਵਾਰਾਂ ਵਿੱਚ, ਬੱਚਿਆਂ ਵਿੱਚ ਸ਼ਰਵਣ ਕਰਕੇ ਗੁਰੂ ਸਾਹਿਬ ਪ੍ਰਤੀ ਪ੍ਰੀਤ ਪੈਦਾ ਹੁੰਦੀ, ਪਿਆਰ ਪੈਦਾ ਹੁੰਦਾ ਹੈ, ਅਤੇ ਗੁਰੂ ਨਾਨਕ ਦੇਵ ਜੀ ਕਿੱਡੇ ਪਰਉਪਕਾਰੀ, ਨਾਮ ਜਪਾਉਣ ਵਾਲੇ, ਸੰਸਾਰ ਨੂੰ ਉਤਾਰਨ ਵਾਲੇ, ਗਰੀਬਾਂ ਦੇ ਮਦਦਗਾਰ, ਲੋੜਵੰਦਾਂ ਨੂੰ ਕੱਪੜਾ ਦੇਣ ਵਾਲੇ, ਰੋਟੀ ਦੇਣ ਵਾਲੇ, ਅਤੇ ਨਾਮ ਜਪਾ ਕੇ ਸੰਸਾਰ ਤੋਂ ਉਤਾਰਨ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਣੇ 'ਤੇ। 24 ਅੰਗ ਤੋਂ ਪ੍ਰਾਰੰਭ ਹੁੰਦੀ ਹੈ ਕਥਾ ਅੱਜ। ਸ੍ਰੀ ਰਾਗ ਮਹੱਲਾ 1, ਘਰ 3। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਘਰ 3। ਤੀਸਰਾ ਘਰ ਸੁਰਤਾਰ ਤੋਂ ਭਾਵ 16 ਮਾਤਰਾ ਵਿੱਚ 3 ਤਾਲਾਂ ਵਿੱਚ ਗਾਉਣਾ ਸ਼ਬਦ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇੱਕ ਕਾਜੀ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇਹੋ ਜਿਹਾ ਢੰਗ ਦੱਸੋ, ਅਸੀਂ ਪਿੰਡ ਵਿੱਚ ਆਪਣਾ ਖੇਤੀਬਾੜੀ ਆਦਿ ਦਾ ਕਾਰਜ ਕਰਦੇ ਹਾਂ, ਮੈਨੂੰ ਪਤਾ ਚੱਲਿਆ ਕਿ ਆਪ ਜੀ ਬਹੁਤ ਸੰਗਤਾਂ ਨੂੰ ਤਾਰ ਚੁੱਕੇ ਹੋ ਉਪਦੇਸ਼ ਦੇ ਕੇ। ਅਸੀਂ ਕੰਮ ਕਾਰ ਵਾਲੇ ਬੰਦੇ, ਖੇਤੀ ਦੇ ਢੰਗ ਤਰੀਕੇ ਨਾਲ ਹੀ ਉਪਦੇਸ਼ ਮਿਲੇ ਤਾਂ ਅੱਛਾ, ਜਿਸ 'ਤੇ ਖੁਦਾ ਦੀ ਪ੍ਰਾਪਤੀ ਹੋਵੇ, ਮਨ ਨੂੰ ਸ਼ਾਂਤੀ ਹੋਵੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਜੋ ਮਹਾਰਾਜ ਨੇ ਉੱਤਰ ਦਿੱਤਾ, ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਮਹਾਰਾਜ ਕਹਿੰਦੇ ਬੁੱਧੀ ਨੂੰ ਜਿਹੜੀ ਹੈ ਨਾ, ਆਪਣੀ ਬੁੱਧੀ ਅੰਦਰ ਇਨਸਾਨ ਦੀ, ਇਹਨੂੰ ਰਾਗ ਅਤੇ ਦਵੈਸ਼ ਰੂਪ ਮੈਲ ਤੋਂ ਆ ਤੋਂ ਭਾਵ ਹੁੰਦਾ ਰਹਿਤ ਕਰਨਾ। ਬੁੱਧੀ ਰੂਪ ਧਰਤੀ ਨੂੰ ਰਾਗ ਅਤੇ ਦਵੈਸ਼, ਰਾਗ ਹੁੰਦੇ ਇਹ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮ ਦੀ ਕਥਾ ਵਿੱਚ ਬਹੁਤ ਵਾਰੀ ਆਉਣਾ, ਰਾਗ ਅਤੇ ਦਵੈਸ਼। ਇਹਨੂੰ ਪਕਾ ਲਓ ਅੱਛੀ ਤਰ੍ਹਾਂ ਕਿ ਰਾਗ ਹੁੰਦਾ ਬਿਨਾਂ ਕਾਰਨ ਹੀ ਕਿਸੇ ਨਾਲ ਪ੍ਰੇਮ ਕਰਨਾ, ਦਵੈਸ਼ ਹੁੰਦੀ ਹੈ ਬਿਨਾਂ ਹੀ ਕਾਰਨ ਤੋਂ ਕਿਸੇ ਨਾਲ ਈਰਖਾ ਕਰਨੀ। ਇਹ ਇੱਕ ਮੈਲ ਹੈ ਮਨ ਦੇ ਅੰਦਰ, ਦੋਸ਼ ਹੈ ਬੁੱਧੀ ਵਿੱਚ ਕਿ ਬੰਦੇ ਨੇ ਕੁਛ ਕਿਹਾ ਵੀ ਨਹੀਂ, ਬਸ ਐਵੇਂ ਨਫ਼ਰਤ ਜਿਹੀ ਹੋ ਜਾਣੀ ਦੇਖ ਕੇ, ਜਾਂ ਐਵੇਂ ਦੇਖ ਕਰਕੇ ਉਹਨੂੰ ਚੰਗਾ ਜਿਹਾ ਸਮਝੀ ਜਾਣਾ, ਇੱਕ ਨੂੰ ਮਾੜਾ ਸਮਝੀ ਜਾਣਾ, ਇਸ ਤਰ੍ਹਾਂ ਜਿਹੜੀ ਮਨ ਦੇ ਅੰਦਰ ਨਫ਼ਰਤ ਪੈਦਾ ਹੋ ਗਈ, ਇਹ ਰਾਗ ਅਤੇ ਦਵੈਸ਼, ਇਸ ਮੈਲ ਤੋਂ ਰਹਿਤ ਕਰਨਾ ਜਿਹੜਾ, ਇਹੀ ਧਰਤੀ ਬਣਾ ਆਪਣੀ ਅਤੇ ਗੁਰੂ ਦੇ ਉਪਦੇਸ਼ ਰੂਪ ਬੀਜ ਨੂੰ ਇਹਦੇ ਵਿੱਚ ਬੀਜਣਾ ਕਰ। ਬੀਜੋ ਜੱਜੇ ਅੰਕੜ, ਗੁਰੂ ਦਾ ਉਪਦੇਸ਼ ਜਿਹੜਾ ਏਕਤਾ ਵਾਲਾ ਉਪਦੇਸ਼ ਹੈ, ਇੱਕ ਓਂਕਾਰ ਦਾ ਉਪਦੇਸ਼ ਹੈ, ਅੱਲਾਹ ਅਕਬਰ ਜਿਹੜਾ ਤੂੰ ਕਹਿੰਦਾ ਕਿ ਪਰਮਾਤਮਾ ਵੱਡਾ ਹੈ, ਅੱਲਾਹ ਕੇਵਲ ਇੱਕ ਹੈ। ਕੁਰਾਨ ਸ਼ਰੀਫ ਦੇ ਪਹਿਲੇ ਹੀ ਸ਼ੁਰੂ ਵਿੱਚ ਸਤਰ ਲਿਖੀ ਹੋਈ ਹੈ, ਇਹ ਅੱਲਾਹ ਮੈਨੂੰ ਉਹਨਾਂ ਦੇ ਦੀਦਾਰ ਕਰਾ ਜਿਹੜਾ ਤੇਰਾ ਨਾਮ ਜਪਦੇ ਨੇ, ਲਿਖਿਆ ਕਿ ਨਹੀਂ? ਹਾਂ ਮਹਾਰਾਜ, ਸੱਚ। ਮਹਾਰਾਜ ਕਹਿੰਦੇ ਤੂੰ ਕਦੇ ਅਮਲ ਕੀਤਾ ਉਹਦੇ 'ਤੇ ਕਿ ਰੱਬ ਦੇ ਬੰਦਿਆਂ ਦੇ ਦਰਸ਼ਨ ਕਰਨੇ ਅਤੇ ਦੁਨੀਆਂ ਨੂੰ ਰਾਗ ਦਵੈਸ਼ ਤੋਂ ਰਹਿਤ ਹੋ ਕੇ ਦੇਖਣਾ? ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬਚਨ ਕੀਤਾ ਹੈ ਨਾ, ਇਹ ਤਾਂ ਹੁਣ ਆਪਾਂ ਦੱਸ ਰਹੇ ਹਾਂ ਕਿ ਜਬ ਲੱਗ ਉਹ ਜਾਨਣਾ ਬੈਰੀ ਮੀਤ, ਤਬ ਲੱਗ ਨਹਿ ਚਲ ਨਾਹੀ ਚੀਤ। ਬੰਦੇ ਨੇ ਆਪਣਾ ਮਨ ਟਿਕਾਉਣਾ ਤਾਂ ਫਿਰ ਮਨ ਦੇ ਅੰਦਰੋਂ ਅਕਾਰਨ ਵੈਰ ਜਿਹੜਾ ਰੱਖਿਆ ਹੋਇਆ, ਅਕਾਰਨ ਹੀ ਮਿੱਤਰਤਾ ਰੱਖੀ ਹੋਈ ਹੈ, ਇਹਨਾਂ ਦੋਨਾਂ ਦਾ ਤਿਆਗ ਕਰੇ, ਫਿਰ ਜਾ ਕੇ ਮਨ ਦੇ ਅੰਦਰ ਸਥਿਰਤਾ ਬਣਦੀ ਹੈ। ਸੱਚ ਕੀ ਆਬ ਨਿਤ ਦੇਹ ਪਾਣੀ, ਹਰ ਰੋਜ਼ ਨਿਤਾ ਪ੍ਰਤੀ ਸਤਨਾਮ ਵਾਹਿਗੁਰੂ ਰੂਪ ਪਾਣੀ ਦੀ ਆਬ ਹੁੰਦੀ ਤਰਾਵਟ ਦੇਣਾ ਕਰ, ਮਾੜਾ ਮਾੜਾ ਪਾਣੀ ਛਿੜਕਣਾ, ਤਰਾਵਟ ਕਰ ਦੇਣੀ ਉੱਥੇ, ਕਿਉਂਕਿ ਇਸ ਦੇ ਨਾਲ ਅੰਕੁਰ ਛੇਤੀ ਫੁੱਟਦਾ ਹੈ। ਤਰਾਵਟ ਨਾਲ ਭਗਤੀ ਦਾ ਅੰਕੁਰ ਪੈਦਾ ਹੁੰਦਾ, ਸੱਚੇ ਨਾਮ ਦਾ ਪਾਣੀ ਦੇ ਚੱਲ। ਬੀਜ ਤਾਂ ਬੀਜ ਲਿਆ ਹੈ ਗੁਰੂ ਉਪਦੇਸ਼ ਦਾ, ਉਪਦੇਸ਼ ਹੋ ਗਿਆ ਕਿ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਉਪਦੇਸ਼ ਹੈ। ਜਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਮਝਾਉਣ ਵੇਲੇ ਉਪਦੇਸ਼ ਦਿੰਦੇ ਨੇ ਕਿ ਕੋਈ ਵੀ ਉਪਦੇਸ਼ ਜਦੋਂ ਗੁਰੂ ਨਾਨਕ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਮਿਲਿਆ ਆਪਾਂ ਨੂੰ, ਉਹ ਆਪਾਂ ਨੇ ਉਪਦੇਸ਼ ਸਵੇਰੇ ਪੰਜਾਂ ਬਾਣੀਆਂ 'ਚ ਵੀ ਪੜ੍ਹਿਆ ਹੁੰਦਾ, ਆਸਾ ਦੀ ਵਾਰ ਵਿੱਚ ਵੀ, ਸੁਖਮਨੀ ਸਾਹਿਬ ਦੇ ਵਿੱਚ ਵੀ, ਸਮੁੱਚੀ ਗੁਰਬਾਣੀ ਉਪਦੇਸ਼ ਰੂਪ ਹੈ, ਇਹਨੂੰ ਸੁਣਿਆ ਵੀ ਹੁੰਦਾ। ਸਵੇਰੇ ਪੜ੍ਹਿਆ ਸੀ ਪਾਠ ਪੰਜ ਬਾਣੀਆਂ, ਫਿਰ ਭੁਲਾਈ ਛੱਡੀਆਂ ਕਿ ਪੰਜ ਬਾਣੀਆਂ ਦੇ ਵਿੱਚ ਕੀ ਕਿਹਾ ਸੀ। ਪੰਜ ਬਾਣੀਆਂ ਪੜ੍ਹਨੀਆਂ ਹੀ ਕਾਫੀ ਨਹੀਂ, ਨਿਤਨੇਮ ਕਰਨਾ, ਸੁਖਮਨੀ ਸਾਹਿਬ ਦਾ ਪਾਠ, ਸਿੱਧ ਗੋਸ਼ਟ ਬਾਵਨ ਅੱਖਰੀ ਦੱਖਣੀ ਓਂਕਾਰ, ਦੇ ਨਾਰਾਇਣ ਬਾਰਹ ਮਾਹਾ ਰਾਮ ਕਲੀ ਕੀ ਵਾਰ, ਬੇਅੰਤ ਬਾਣੀਆਂ ਪੜ੍ਹ ਲੈਣੀਆਂ ਹੀ ਕਾਫੀ ਨਹੀਂ ਹਨ, ਸਹਿਜ ਪਾਠ ਕਰ ਲਿਆ। ਮਹਾਰਾਜ ਕਹਿੰਦੇ ਨੇ ਸੱਚ ਕੀ ਆਵ ਨਿਤ ਦੇਹ ਪਾਣੀ, ਫਿਰ ਸਾਰਾ ਦਿਨ ਵੀ ਤਰਾਵਟ ਰੱਖਣੀ ਹੈ। ਸਵੇਰੇ ਮੁਕਾਇਆ ਕੰਮ, ਮੁੜ ਕੇ ਨੌ ਹੀ ਨਹੀਂ ਲਿਆ ਵਾਹਿਗੁਰੂ ਦਾ। ਇਹ ਹੁਣ ਲੋਕ ਕਹਿੰਦੇ ਮੈਂ ਫਲਾਨੇ ਸੰਤਾਂ ਕੋਲ ਜੁਗਤੀ ਪੁੱਛਣੀ ਹੈ, ਜੁਗਤੀਆਂ ਤਾਂ ਗੁਰੂ ਗ੍ਰੰਥ ਸਾਹਿਬ ਭਰੇ ਪਏ ਨੇ ਖਜ਼ਾਨੇ, ਆਪਾਂ ਕਦੇ ਖੋਲ੍ਹ ਕੇ ਨਹੀਂ ਦੇਖਿਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਮਹਾਰਾਜ ਕਹਿੰਦੇ ਨੇ ਤਰੌਂਕੀ ਚੱਲ ਸਾਰਾ ਦਿਨ, ਛਿੱਟਾ ਦੇ ਛੱਡਿਆ ਕਰ ਵਿੱਚ ਵਿੱਚ ਦੀ, ਪੰਜ ਮਿੰਟ ਵਾਹਿਗੁਰੂ ਵਾਹਿਗੁਰੂ, ਫਿਰ ਟਾਈਮ ਲੱਗ ਜੇ ਦੋ ਮਿੰਟ ਵਾਹਿਗੁਰੂ ਵਾਹਿਗੁਰੂ। ਜਦੋਂ ਵੀ ਤੈਨੂੰ ਕੰਮਾਂ ਤੋਂ ਵਿਹਲ ਲੱਗਦਾ ਹੈ, ਕਿਸੇ ਵੀ ਬੰਦੇ ਨੂੰ ਕਿਸੇ ਵੀ ਕੰਮ ਵਿੱਚੋਂ ਥੋੜ੍ਹਾ ਸਮਾਂ ਮਿਲਦਾ, ਸੋ ਆਮ ਆਦਤ ਹੁੰਦੀ ਚਲੋ ਵਿਹਲੇ ਚਾਹ ਪੀ ਲਓ, ਬਣਾਓ ਵੀ ਚਾਹ। ਜਿਹੜੇ ਨਸ਼ਈ ਬੰਦੇ ਨੇ ਉਹ ਆਪਣਾ ਧੂੰਆਂ ਜਿਹਾ ਛੱਡਣ ਲੱਗ ਜਾਂਦੇ ਨੇ, ਜਿਹੜੇ ਹੋਰ ਕੋਈ ਬੰਦੇ ਨੇ ਉਹ ਹੋਰ ਕੁਛ ਕਰਨ ਆਏ ਨੇ, ਕੋਈ ਹੋਰ ਆਦਤਾਂ ਪਈਆਂ ਮਾੜੀਆਂ, ਵਿਹਲੇ ਟਾਈਮ ਨੂੰ ਅਖੇ ਪਾਸ ਕਰ ਰਹੇ। ਪਰ ਜੇ ਗੁਰੂ ਨਾਨਕ ਦਾ ਸਿੱਖ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਮੇਰਾ ਤਾਂ ਉਪਦੇਸ਼ ਇਹ ਹੈ, ਜਦ ਵੀ ਵਿਹਲ ਲੱਗੇ ਉਦੋਂ ਹੀ ਸਿਮਰਨ ਕਰੋ, ਮੂਲ ਮੰਤਰ ਕਰੋ, ਕਿਉਂਕਿ ਮੌਕਾ ਸੰਭਾਲੋ, ਤੁਹਾਡੇ ਕੋਲ ਮੌਕਾ ਹੈ। ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ, ਹੋਏ ਕਿਰਸਾਨ ਈਮਾਨ ਜੰਗਮਾਏ ਲੈ। ਇਸ ਤਰ੍ਹਾਂ ਕਹਿੰਦੇ ਕਿਰਸਾਨ ਜ਼ਿਮੀਂਦਾਰ ਹੋ ਕੇ, ਕਿਰਸਾਨ ਦਾ ਮਤਲਬ ਹੁੰਦਾ ਮਨਹਾਲੀ, ਕਿਰਸਾਨੀ ਕਰਨੀ, ਮਨ ਨੂੰ ਹਾਲੀ ਬਣਾਉਣਾ। ਹਾਲੀ ਉਹ ਹੁੰਦੇ ਜਿਹੜੇ ਹਲ ਚਲਾਉਂਦੇ ਸੀ ਜਾ ਕੇ, ਹਾਲੀ ਤੜਕੇ ਉੱਠਦੇ ਸੀ 3 ਵਜੇ, ਬਲਦਾਂ ਦੀਆਂ ਟੱਲੀਆਂ ਖੜਕ ਜਾਂਦੀਆਂ ਸੀ ਪਿੰਡਾਂ 'ਚ 4 ਵਜੇ ਨੂੰ, ਚਾਹ ਪਾਣੀ ਪੀ ਕੇ ਤੜਕੇ ਹਲ ਲਾ ਕੇ ਜੋਤਾ ਸੂਰਜ ਚੜ੍ਹਨ ਤੋਂ ਪਹਿਲਾਂ ਜ਼ਿਮੀਂਦਾਰ ਫਿਰ ਰੋਟੀ ਖਾਂਦਾ ਸੀ। ਇਸ ਕਰਕੇ ਹਾਲੀ ਤੋਂ ਭਾਵ ਉੱਦਮੀ ਬਣ, ਜ਼ਿਮੀਂਦਾਰ ਤੜਕੇ 3 ਵਜੇ ਉੱਠ ਕੇ ਹਲ ਵਾਹੁੰਦਾ, ਤੂੰ ਵੀ ਹੋਏ ਕਿਸਾਨ ਈਮਾਨ ਜਮਾਇਲ ਹੈ, ਉੱਦਮੀ ਬਣ ਕੇ ਆਪਣੇ ਈਮਾਨ ਤੋਂ ਭਾਵ ਧਰਮ ਨੂੰ ਉਤਪਤ ਕਰ। ਧਰਮ ਦਾ ਜਿਹੜਾ ਉਤਪਤ ਕਰਨਾ ਇਹੋ ਖੇਤੀ ਜਮਾ, ਇਹੀ ਬੋਲ ਹੈ। ਸੋ ਮਨ ਹਾਲੀ ਕਿਰਸਾਣੀ ਕੀ ਕਰਨੀ, ਖੇਤੀ ਕਿਹੜੀ ਕਰਨੀ ਹੈ, ਕਰਨੀ ਜਿਹੜੀ ਪਰਮੇਸ਼ਰ ਦੀ ਭਗਤੀ ਕਰਨੀ ਹੈ, ਖੇਤੀ ਕਰ। ਭਿਸਤ ਦੋਜਕ ਮੂੜੇ ਏਵ ਜਾਣੀ, ਭਿਸਤ ਹੁੰਦੀ ਬਿਹਿਸ਼ਤਾਂ ਨੂੰ, ਬਿਹਿਸ਼ਤ ਕਹਿੰਦੇ ਸਵਰਗ, ਦੋਜਕ ਕਹਿੰਦੇ ਨਰਕ। ਮਹਾਰਾਜ ਕਹਿੰਦੇ ਇਹ ਜਿਹੜਾ ਸਵਰਗ ਹੈ ਨਰਕ ਨੂੰ, ਇਹ ਮੂੜੇ ਇਸ ਪ੍ਰਕਾਰ ਜਾਣ ਲਏਗਾ ਕਿ ਫਲਾਣੇ ਕਰਮਾਂ ਨਾਲ ਸਵਰਗ ਬਿਹਿਸ਼ਤ ਦੀ ਪ੍ਰਾਪਤੀ ਹੁੰਦੀ ਹੈ, ਫਲਾਣੇ ਕੰਮਾਂ ਦੇ ਨਾਲ ਨਰਕਾਂ ਦੀ ਪ੍ਰਾਪਤੀ ਹੁੰਦੀ ਹੈ। ਬਿਹਿਸ਼ਤ ਦੋਜਕ ਜਿਹੜੇ ਸਵਰਗ ਨਰਕ ਨੂੰ ਅਤੇ ਮੂੜਤਾ ਅਮੂੜਤਾ ਨੂੰ ਇਵੇਂ ਕਿਵੇਂ ਭਾਵ ਤੁੱਛ ਕਰਕੇ ਜਾਣ ਲਏਗਾ, ਕਿਆ ਨਰਕ ਕਿਆ ਸਵਰਗ ਵਿਚਾਰੇ ਸੰਤਨ ਦੋ ਰਾਧੇ। ਇਹ ਉਪਦੇਸ਼ ਅਲੱਗ ਅਲੱਗ ਕਿਸਮ ਦਾ, ਗ੍ਰਿਸ਼ਤੀ ਨੂੰ ਉਪਦੇਸ਼ ਅਲੱਗ ਕਿਸਮ ਦਾ ਥੋੜ੍ਹਾ ਜਿਹਾ, ਸੰਤਾਂ ਮਹਾਤਮਾ ਨੂੰ ਉਪਦੇਸ਼ ਥੋੜ੍ਹਾ ਜਿਹਾ ਹੋਰ ਵੱਖਰੇ ਢੰਗ ਦਾ ਹੁੰਦਾ। ਮਹਾਰਾਜ ਉਪਦੇਸ਼ ਕਰਤਾ ਦੇਖਣਾ ਕਿਹਨੂੰ ਕਰਦੇ ਨੇ? ਇੱਥੇ ਇੱਕ ਉਪਦੇਸ਼ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਜੀ ਨੂੰ। ਕਾਜੀ ਦੇ ਕੁਰਾਨ ਸ਼ਰੀਫ ਵਿੱਚ ਲਿਖਿਆ ਬਿਹਿਸ਼ਤ ਅਤੇ ਦੋਜਕ, ਉੱਥੇ ਸੱਚਖੰਡ ਦਾ ਜ਼ਿਕਰ ਨਹੀਂ ਹੈ। ਲਿਖਿਆ ਹੁੰਦਾ ਬੈਕੁੰਠ ਧਾਮ ਜਾਂ ਨਰਕ, ਬੈਕੁੰਠ ਵਿਸ਼ਨੂੰ ਦਾ ਹੈ। ਅਲੱਗ ਅਲੱਗ ਥਾਂ ਨੇ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਦੋ ਚੀਜ਼ਾਂ ਰੱਦ ਕਰ ਦੇਣੀਆਂ ਨੇ, ਕਿਆ ਨਰਕ ਕਿਆ ਸੁਰਗ ਵਿਚਾਰੇ ਸੰਤਨ ਦੋ ਰੱਦ, ਨਾ ਨਰਕ ਵਾਲੀ ਗੱਲ ਕਰਨੀ ਨਾ ਸਵਰਗ ਵਾਲੀ। ਨਰਕ ਲੋਹੇ ਦੀ ਬੇੜੀ ਹੈ, ਸਵਰਗ ਸੋਨੇ ਦੀ ਬੇੜੀ ਹੈ, ਇਹਨਾਂ ਦੋਨਾਂ ਵੱਲ ਤਾਂ ਧਿਆਨ ਹੀ ਦੇਣਾ, ਸਿਰਫ ਸੱਚਖੰਡ ਵਸੈ ਨਿਰੰਕਾਰ ਵੱਲ ਧਿਆਨ ਦੇਣਾ। ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁਖ ਲਹਿ ਹੈ ਮਹੱਲ। ਨਾ ਮਹਾਰਾਜ ਕਹਿੰਦੇ ਨੇ ਹੇ ਮੂੜੇ, ਜਿਹੜੀ ਗੱਲ ਤੂੰ ਮੂਰਖਾ ਭ੍ਰਿਸ਼ਟ ਦਾ ਸਾਧਨ ਜਾਣੀ ਹੈ, ਇਹ ਤਾਂ ਦੋਜਕਾਂ ਦਾ ਰਾਹ ਹੈ, ਜਿਹਨੂੰ ਤੂੰ ਸਮਝਦਾ ਕਿ ਮੈਂ ਜਿਹੜੀ, ਇੱਕ ਉਹ ਹੈ ਜੋ ਗ੍ਰੰਥ ਵਿੱਚ ਗੱਲ ਲਿਖੀ ਸੀ ਤੇਰੇ, ਇੱਕ ਉਹ ਹੈ ਜੋ ਤੁਸੀਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਧਰਮ ਬਣਾਇਆ। ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਕਿ ਜੇ ਇੱਕ ਪੱਤਾ ਵੀ ਤੋੜ ਲਈਏ ਦਰਖਤ ਦਾ ਤਾਂ ਗੁਨਾਹ ਲੱਗਦਾ। ਸੋ ਜੇ ਸ਼ਾਮ ਦੇ ਸਮੇਂ ਉਹ ਦਾਤਣ ਨਹੀਂ ਤੋੜਦੇ, ਕਹਿੰਦੇ ਦਰਖਤ ਨੂੰ ਛੇੜਨਾ ਨਹੀਂ, ਅਤੇ ਤੂੰ ਕੀ ਕਰ ਰਿਹਾ, ਤੂੰ ਆਪਣੇ ਮਨ ਦੇ ਅੰਦਰ ਸੋਚ। ਸਤਿਗੁਰੂ ਮਹਾਰਾਜ ਸਾਰੀ ਖਲਕਤ ਨੂੰ ਉਪਦੇਸ਼ ਕਰਦਿਆਂ ਹੋਇਆਂ ਕਹਿੰਦੇ ਨੇ ਕਿ ਜੋ ਹੁਣ ਆਪਾਂ ਆਈਏ ਆਪਣੇ 'ਤੇ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਉਸ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰੀਏ। ਬਹੁਤ ਸਾਰੇ ਮਨੁੱਖ ਰਲ ਕੇ ਮੈਜੋਰਿਟੀ ਇਕੱਠੀ ਹੋ ਕੇ ਇੱਕ ਨਵਾਂ ਹੀ ਕਾਨੂੰਨ ਜਿਹਾ ਬਣਾ ਲੈਂਦੇ ਆਪਣੇ ਕੋਲੋਂ ਹੀ, ਉਹਨੂੰ ਧਰਮ ਦੇ ਅਨੁਸਾਰ ਲਾਗੂ ਕਰ ਦਿੰਦੇ ਨੇ ਕਿ ਇਹੀ ਧਰਮ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨਣੇ ਨੇ। ਇਉਂ ਤਾਂ ਕੋਈ ਵੀ ਕਿਤੇ 100 ਬੰਦਾ ਇਕੱਠਾ ਹੋ ਕੇ ਕੋਈ ਵੀ ਗੱਲ ਕਰ ਦੇਵੇਗਾ, ਫਿਰ ਹੋਰ ਕੋਈ 100 ਇਕੱਠਾ ਹੋ ਕੇ ਉਹ ਗੱਲ ਕਰ ਦੇਵੇਗਾ। ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਧ ਸਭ ਤੋਂ ਵਧੀਆ ਹੈ। ਸਹਿਜ ਪਾਠ ਕਰੋ, ਅਰਥ ਦੇਖੋ ਕੀ ਨੇ, ਜਾਂ ਸੁਣੋ ਤੇ ਮਹਾਰਾਜ ਕਹਿੰਦੇ ਉਹਦੇ ਅਨੁਸਾਰ ਚੱਲੋ। ਮਤ ਜਾਣ ਸਹ ਗੱਲੀ ਪਾਇਆ, ਇਹ ਨਾ ਜਾਣ ਕੇ ਪਤੀ ਪਰਮਾਤਮਾ ਗੱਲਾਂ ਨਾਲ ਪਾਇਆ ਜਾਂਦਾ। ਮਾਲਕ ਹੈ ਮਾਣ ਹੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ ਰਹਾਓ। ਮਾਲਕ ਹੈ ਮਾਣ ਹੈ ਗਊਆਂ ਮੱਝਾਂ ਘੋੜੇ, ਸੋ ਇਸੇ ਪ੍ਰਕਾਰ ਹੁਣ ਕਾਰਾਂ ਮੋਟਰਾਂ ਹੋਰ ਸਮਾਨ, ਇਹ ਮਾਲ ਆਦਿਕ ਦੇ ਮਾਣ ਵਿੱਚ ਅਤੇ ਸੁੰਦਰ ਰੂਪ ਦੀ ਸੋਭਾ ਵਿੱਚ ਤੂੰ ਲੱਗਿਆ ਹੋਇਆ ਹੈ। ਇਸ ਤਰੀਕੇ ਨਾਲ ਤੂੰ ਜਿਹੜਾ ਮਨੁੱਖਾ ਜਨਮ ਸੀ ਇਹਨੂੰ ਅਮੋਲਕ ਨੂੰ ਐਵੇਂ ਹੀ ਗਵਾ ਲਿਆ ਬਿਨਾਂ ਹੀ ਕਿਸੇ ਗੱਲ ਤੋਂ, ਕਿਉਂਕਿ ਇਹ ਜਿਹੜਾ ਸਾਡਾ ਸਰੀਰ ਹੈ ਅਤੇ ਮਨ ਹੈ ਇਹਨਾਂ ਦੀ ਦਸ਼ਾ ਕੀ ਹੈ? ਐਬ ਤਨ ਚਿੱਕੜੋ ਇਹੋ ਮਨ ਮੀਡਕੋ, ਸਰੀਰ ਕਰਕੇ ਜਿਹੜੇ ਐਬ ਕਰਨੇ ਨੇ ਪਾਪ ਕਰਮ ਕਰਨੇ ਨੇ ਇਹ ਤਾਂ ਮਨ ਦਾ ਚਿੱਕੜ ਹੈ। ਇਹਦੇ 'ਚ ਜਿਹੜਾ ਇਹ ਸਾਡਾ ਮਨ ਹੈ ਇਹ ਮੀਂਡਕੋ ਤੋਂ ਭਾਵ ਡੱਡੂ ਬਣਿਆ ਹੋਇਆ, ਐਬ ਚਿੱਕੜ ਮਨ ਰੂਪ ਡੱਡੂ, ਇਹ ਜਾਲੇ ਹੀ ਖਾਂਦਾ ਰਹਿੰਦਾ ਡੱਡੂ, ਵਿਸ਼ੇ ਵਿਕਾਰ ਸਰੀਰ ਦੇ ਅੰਦਰ ਇਹ ਵੀ ਚੀਜ਼ਾਂ ਨੇ। ਜਿੱਥੇ ਕਮਲ ਦਾ ਫੁੱਲ ਹੁੰਦਾ ਸਰੋਵਰ ਦੇ ਵਿੱਚ, ਉੱਥੇ ਜਾਲੇ ਵੀ ਹੁੰਦੇ ਨੇ। ਡੱਡੂ ਜਾਲਾ ਖਾਂਦਾ, ਹੋਰ ਕਈ ਤਰ੍ਹਾਂ ਦੀਆਂ ਕੀੜੇ ਮਕੌੜੇ ਜੇ ਖਾਈ ਜਾਂਦਾ। ਕਮਲ ਕੀ ਸਾਰ ਨਹੀਂ ਮੂਲ ਪਾਈ, ਇਹਨੇ ਮਨ ਦੇ ਸ਼ੁਭ ਗੁਣਾ ਰੂਪ ਕਮਲ ਫੁੱਲਾਂ ਦੀ ਸੰਭਾਲ ਕਦਾ ਚਿੱਤ ਵੀ ਨਹੀਂ ਪਾਈ। ਮਨ ਦੇ ਅੰਦਰ ਜਿੱਥੇ ਔਗਣ ਨੇ ਉੱਥੇ ਸ਼ੁਭ ਗੁਣ ਵੀ ਨੇ। ਅਸਥੂਲ ਸਰੀਰ ਰੂਪ ਛੱਪੜ ਵਿੱਚ ਤ੍ਰਿਸ਼ਨਾ ਰੂਪ ਜਲ ਹੈ ਅਤੇ ਪਾਪਾਂ ਰੂਪ ਚਿੱਕੜ ਹੈ। ਇਸ ਮਨ ਰੂਪ ਡੱਡੂ ਨੇ ਹਮੇਸ਼ਾ ਚਿੱਕੜ ਵੱਲ ਧਿਆਨ ਦਿੱਤਾ, ਖੁਸ਼ ਰਹਿੰਦਾ ਚਿੱਕੜ 'ਚ ਲਿਟ ਕੇ। ਸੋ ਜਿਸ ਪ੍ਰਕਾਰ ਕਿੰਨੇ ਹੀ ਹਾਥੀ ਨਹਾ ਲਏ ਉਹਨੂੰ ਉੱਪਰ ਸਵਾਹ ਪਾਉਣ ਦੀ ਆਦਤ। ਮਹਾਰਾਜ ਕਹਿੰਦੇ ਜੇ ਖੋਤੇ ਦੇ ਉੱਤੇ ਚੰਦਨ ਮਲ ਦੀਏ, ਜਚਾ ਦੀਏ, ਫਵਾ ਦੀਏ, ਕਹਿੰਦੇ ਉਹ ਸਵਾਹ 'ਚ ਹੀ ਲਿਟਣ ਲੱਗ ਜਾਂਦਾ ਜਾ ਕੇ। ਇਸ ਤਰ੍ਹਾਂ ਹੋਰ ਬਹੁਤ ਸਾਰੇ ਜਾਨਵਰਾਂ ਨੂੰ ਆਦਤ ਹੈ। ਸੂਰ ਜਿਹੜਾ ਉਹ ਚਿੱਕੜ 'ਚ ਲਿਟ ਕੇ ਹੀ ਖੁਸ਼ ਰਹਿੰਦਾ। ਮਹਾਰਾਜ ਕਹਿੰਦੇ ਇਹ ਜਿਹੜੀਆਂ ਆਦਤਾਂ ਨੇ ਬੰਦਾ ਬਣ ਕੇ ਪਸ਼ੂਆਂ ਵਾਲੀਆਂ ਆਦਤਾਂ ਨੇ, ਇਹਨਾਂ ਉੱਤੇ ਕਾਬੂ ਪਾ ਆਪਣੀਆਂ 'ਤੇ। ਆਪਾਂ ਚਿੱਕੜ ਵਾਲੇ ਬੰਦੇ ਨਹੀਂ ਹਾਂ। ਪੰਕ ਜੋ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਤਹਿ ਡੂਬੀ ਅਲੇ। ਉਹ ਪੰਕਜ ਤੋਂ ਭਾਵ ਚਿੱਕੜ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਮਨ ਰੂਪ ਡੱਡੂ ਨੇ ਕਮਲ ਰੂਪ ਪਰਮਾਤਮਾ ਦੀ ਸਾਰ ਸੰਭਾਲ, ਮੂਲ ਤੋਂ ਅਰਥ ਹੈ ਮੂਲ ਹੈ ਲੱਲੇ ਸਿਹਾਰੀ, ਕਦਾ ਚਿੱਤ ਵੀ ਨਹੀਂ ਪਾਈ। ਮਨ ਦੇ ਅੰਦਰ ਕਮਲ ਵੀ ਹੈ, ਹਿਰਦਾ ਕਮਲ, ਹਿਰਦੇ ਕਮਲ ਦੇ ਵਿੱਚ ਹਿਰਦਾ ਕਮਲ ਮੈਂ ਹਰ ਕਾ ਵਾਸ, ਹਿਰਦੇ ਕਮਲ ਦੇ ਵਿੱਚ ਹਰੀ ਦਾ ਵਾਸਾ ਵੀ ਹੈ। ਸਰੀਰ ਦੇ ਅੰਦਰ ਨਾਮ ਵੀ ਹੈ, ਸਰੀਰ ਦੇ ਅੰਦਰ ਵਿਕਾਰ ਵੀ ਹੈ, ਪਰ ਆਪਾਂ ਨੇ ਸਾਰ ਪਾਉਣੀ ਹੈ। ਡੱਡੂ ਵਾਲਾ ਜੀਵਨ ਨਹੀਂ ਮਹਾਰਾਜ ਕਹਿੰਦੇ ਬਣਾਉਣਾ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹਿ ਬੁਝਾਈ। ਆਤਮਕ ਰਸ ਦੇ ਆਨੰਦ ਨੂੰ ਮੰਨਣ ਵਾਲਾ ਜਿਹੜਾ ਉਸਤਾਦ ਗੁਰੂ ਰੂਪ ਭੰਵਰਾ ਹੈ, ਉਹ ਰੋਜ਼ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਭਾਖਿਆ ਬੋਲਦਾ, ਭਾਵ ਬਾਣੀ ਬੋਲਦਾ। ਸਤਿਗੁਰੂ ਭਾਖਿਆ ਹੋਇਆ ਜੋ ਧੁਰਕੀ ਬਾਣੀ, ਉਹਦੇ ਦੁਆਰਾ ਹਰ ਰੋਜ਼ ਬੋਲਦੇ ਨੇ ਮਹਾਰਾਜ। ਇਹ ਮਨ ਨੂੰ ਸਮਝ ਹੀ ਨਹੀਂ ਆਉਂਦੀ ਤਾਂ ਕਿਸ ਪ੍ਰਕਾਰ ਨਾਲ ਮਹਾਰਾਜ ਕਹਿੰਦੇ ਕਿਉਂ ਬੁੱਝੈ, ਕਿਵੇਂ ਸਮਝ ਨਾ ਕਰੇ ਜਾਂ ਨਹਿ ਬੁਝਾਈ। ਜਦੋਂ ਇਹ ਬੰਦਾ ਸਮਝਦਾ ਹੀ ਨਹੀਂ ਹੈ, ਤਾਂ ਇਹ ਬੰਦੇ ਨੂੰ ਜਦੋਂ ਇਸ ਗੱਲ ਦੀ ਸਮਝ ਹੀ ਨਹੀਂ ਆਈ ਹੈ, ਬੂਝ ਹੀ ਨਹੀਂ ਆਈ ਹੈ, ਤਾਂ ਇਹ ਕਿਵੇਂ ਸਮਝ ਸਕਦਾ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਜਿਹਦਾ ਇਹ ਮਨ ਮਾਇਆ 'ਚ ਰੱਤਿਆ ਹੋਇਆ, ਹਮੇਸ਼ਾ ਮਾਇਆ 'ਚ ਰੱਤਿਆ ਹੋਇਆ ਮਨ, ਹਮੇਸ਼ਾ ਮਾਇਆ ਦੀ ਗੱਲ ਕਰਦਾ। ਸ਼ਾਮ ਦੀ ਕਥਾ ਵਿੱਚ ਬਾਬਾ ਕਲਿਆਣ ਚੰਦ ਜੀ ਦਾ ਇਹ ਰੋਲ ਦਿਖਾਇਆ। ਉਹ ਜਦੋਂ ਵੀ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਨੇ, ਕਿੰਨੇ ਪੈਸੇ ਜੋੜੇ ਨੇ, ਕਿਉਂ ਨਹੀਂ ਜੋੜੇ ਨੇ, ਮੇਰਾ ਘਰ ਉਜਾੜ ਦਿੱਤਾ, ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਉਹ ਇੱਕ ਪੂਰੀ ਜਿਵੇਂ ਮਾਇਆ ਅੰਦਰ ਵਸੀ ਹੁੰਦੀ ਹੈ, ਪੈਸੇ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ। ਇੱਕ ਪਾਸੇ ਗੁਰੂ ਨਾਨਕ ਦੇਵ ਜੀ ਨੇ ਉਹ ਤਿਆਗ ਹੀ ਕਰਦੇ ਨੇ। ਉਹ ਕਹਿੰਦੇ ਪਿਤਾ ਜੀ ਮਾਇਆ ਆਉਣੀ ਜਾਣੀ ਖੇਡ ਹੈ, ਇੱਧਰ ਆ ਗਈ ਇੱਧਰ ਚਲਾਤੀ ਬਸ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਉਹ ਪੁਰਸ਼ ਦਾ ਜਿਹੜਾ ਨਾ ਆਖਣ ਤੋਂ ਭਾਵ ਗ੍ਰੰਥਾਂ ਦਾ ਪੜ੍ਹਨਾ ਜਾਂ ਸ਼ਾਸਤਰਾਂ ਦਾ ਉਚਾਰਨਾ ਅਤੇ ਸ਼ਾਸਤਰਾਂ ਦਾ ਸੁਣਨਾ, ਪਾਉਣ ਕੀ ਬਾਣੀ, ਹਵਾ ਦੇ ਬੁੱਲੇ ਵਾਂਗੂ ਨਿਸਫਲ ਹੈ। ਜਿਹੜੇ ਬੰਦੇ ਦਾ ਮਨ ਮਾਇਆ 'ਚ ਰੰਗਿਆ ਹੋਇਆ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਖਸਮ ਕੀ ਨਦਰ ਦਿਲ ਹੈ ਪਿਸਿੰਦੇ, ਜਿੰਨੀ ਕਰ ਏਕ ਧਿਆਇਆ। ਹੁਣ ਜਗਿਆਸੂ ਰੂਪ ਇਸਤਰੀ ਦੇ ਮਾਲਕ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਜੋ ਗੁਰੂ ਸਾਹਿਬ ਨੇ ਭਾਵ ਉਹਨਾਂ ਗੁਰਾਂ ਦੀ ਜਦੋਂ ਕਿਰਪਾ ਦ੍ਰਿਸ਼ਟੀ ਦੁਆਰਾ, ਜਿਨ੍ਹਾਂ ਨੇ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ, ਪਰਮਾਤਮਾ ਦੇ ਨਾਮ ਨੂੰ ਧਿਆਇਆ, ਅੱਲਾ ਪਾਕ ਦੇ ਨਾਮ ਨੂੰ ਜਪਿਆ, ਰਮੇ ਹੋਏ ਰਮੰਤੀ ਰਾਮਾਂ ਦਾ ਨਾਮ ਜਪਿਆ, ਰਾਮ ਰਾਮ ਜਪਿਆ, ਉਹਨਾਂ ਨੇ ਆਪਣੇ ਦਿਲ ਵਿੱਚ ਹੀ ਪਰਮੇਸ਼ੁਰ ਨੂੰ ਪਸੰਦੇ ਹੁੰਦਾ ਵੇਖ ਲਿਆ। ਸੋ ਕਾਜੀ ਕਹਿਣ ਲੱਗਿਆ ਨਿਆਣਿਆਂ ਵਾਂਗੂ, ਮੈਂ ਤਾਂ ਜੀ 30 ਰੋਜ਼ੇ ਵੀ ਰੱਖਦਾ, 5 ਨਮਾਜ਼ਾਂ ਪੜ੍ਹਦਾ, ਅਤੇ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਾਹ 'ਤੇ ਚੱਲਣਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਤੂੰ ਇਹ ਕਰਮ ਕਰਦਾ ਹੈ। ਇੱਕ ਕਰਮ ਉਹ ਹੁੰਦੇ ਨੇ ਜਿਹੜੇ ਲਕੀਰ ਦੇ ਫਕੀਰ ਹੋਣਾ, ਜਿਵੇਂ ਦੱਸਤਾ ਉਵੇਂ ਕਰ ਲਿਆ, ਆਪ ਨਹੀਂ ਸੋਝੀ ਪੈਣੀ ਵੀ ਇਹ ਹੋਰ ਵੀ ਕੁਛ ਕਰਨਾ। ਅੱਗੇ ਤੇਲੀਆ ਬੁੱਧੀ ਹੋਵੇ ਤਾਂ ਹੋਰ ਵੀ ਸੋਚਦੀ ਹੈ, ਚਮੜਾ ਬੁੱਧੀ ਹੋਵੇ ਤਾਂ ਓਨਾ ਕੁ ਸੋਚਦੀ ਜਿੰਨਾ ਦੱਸਿਆ। ਸੋ ਅੱਜ ਕੱਲ੍ਹ ਜਿਵੇਂ ਬਹੁਤ ਸਾਰੇ ਐਸੇ ਹੀ ਲੋਕ ਲਕੀਰ ਦੇ ਫਕੀਰ ਜ਼ਿਆਦਾ। ਇਹ ਕਿਹਾ ਸੀ ਕਿ ਪੰਜ ਬਾਣੀਆਂ ਪੜ੍ਹਨੀਆਂ, ਬਸ ਪੰਜ ਤੱਕ ਹੀ ਖੜ੍ਹੇ ਹੈ। ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਹਲਾ ਸਾਡਾ ਮੂਲ ਹੈ, ਬਾਕੀ ਬਾਣੀ ਕਿਹਨੇ ਪੜ੍ਹਨੀ ਹੈ, ਸਿਮਰਨ ਕਿਹਨੇ ਕਰਨਾ, ਅੱਗਿਓਂ ਅੰਦਰ ਅਵਸਥਾ ਕਿਹਨੇ ਬਣਾਉਣੀ, ਮਿਹਨਤ ਕਿਹਨੇ ਕਰਨੀ ਹੈ, ਲਕੀਰ ਦੇ ਫਕੀਰ। ਸੋ ਜੇ ਕੋਈ ਹੋਰ ਇਸ ਤੋਂ ਉੱਤੀ ਗੱਲ ਕਰਦਾ, ਬ੍ਰਹਮ ਗਿਆਨ ਵਿੱਚ ਰੱਤਿਆ ਹੋਇਆ ਮਹਾਂਪੁਰਖ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਇੱਕ ਕਾਨੂੰਨ ਹੁੰਦਾ ਨਵੇਂ ਜਗਿਆਸੂ ਲਈ। ਇੱਕ ਸੋ ਐਸੀਆਂ ਗੱਲਾਂ ਹੁੰਦੀਆਂ ਜਦੋਂ ਥੋੜ੍ਹੇ ਜਿਹੇ ਉੱਪਰ ਹੋ ਜਾਂਦੇ ਆ ਫਿਰ ਉਹ ਚੀਜ਼ਾਂ ਹਟ ਜਾਂਦੀਆਂ ਆਪਣੇ ਆਪ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋਂ ਕਰਮ ਹੈ ਨਾਸ। ਇੱਕ ਸਕੂਲ ਦੇ ਬਿਲਕੁਲ ਪਹਿਲੀ ਕਲਾਸ ਤੋਂ ਵੀ ਥੱਲੇ ਨਰਸਰੀ ਦੇ ਬੱਚੇ, ਉਹਨਾਂ ਦੇ ਕਾਨੂੰਨ ਵੱਖਰੇ, ਪਹਿਲੀ ਵਾਲਿਆਂ ਦੇ ਵੱਖਰੇ, ਪੰਜਵੀਂ ਤੱਕ ਹੋਰ ਸਿਆਣਾ ਹੋ ਗਿਆ, ਅੱਠਵੀਂ ਤੱਕ ਹੋਰ ਸਿਆਣਾ ਹੋ ਗਿਆ, ਦਸਵੀਂ ਤੱਕ ਹੋਰ ਬੰਦਿਸ਼ਾਂ ਹਟ ਗਈਆਂ, ਕਾਲਜ ਚਲਿਆ ਗਿਆ ਫਿਰ ਹੋਰ ਬੰਦਿਸ਼ਾਂ ਹਟ ਗਈਆਂ, ਫਿਰ ਹੋਰ ਸਿਆਣਾ ਹੋ ਗਿਆ। ਪਹਿਲਾਂ ਤਾਂ ਆਪਾਂ ਨੂੰ ਹੀ ਛੱਡ ਕੇ ਆਉਣਾ ਪੈਂਦਾ, ਲਿਆਉਣਾ ਪੈਂਦਾ, ਪਹਿਲਾਂ ਤਾਂ ਖੇਡ ਖਡਾਈ ਹੋ ਜਾਂਦੇ ਖਿਡਾਉਣੇ ਜੇ, ਹੌਲੀ ਹੌਲੀ ਸਿਆਣਾ ਹੋ ਗਿਆ, ਹੁਣ ਆਪੇ ਚੱਲਿਆ ਜਾਂਦਾ, ਆਪੇ ਆ ਜਾਂਦਾ। ਸੋ ਇਸ ਤਰ੍ਹਾਂ ਪਹਿਲਾਂ ਬਹੁਤੇ ਪੈਸੇ ਨਹੀਂ ਦੇਈਦੇ ਨਿਆਣੇ ਨੂੰ ਵੀ ਖਰਾਬ ਨਾ ਹੋ ਜਾਏ ਕਿਤੇ, ਫਿਰ ਹੁਣ ਸਿਆਣਾ ਹੋ ਗਿਆ ਜੋੜ ਕੇ ਰੱਖਦਾ, ਬਹੁਤਾ ਸਿਆਣਾ ਹੋ ਗਿਆ ਤਾਂ ਫਿਰ ਸਾਰਾ ਕੁਛ, ਬਹੁਤ ਸਿਆਣਾ ਹੋ ਗਿਆ ਤਾਂ ਸਾਰੀ ਜਾਇਦਾਦ ਹੀ ਮਿਲ ਜਾਂਦੀ। ਸਿਆਣਾ ਕੰਮ ਨੂੰ ਚੁੱਕਿਆ ਮੁੰਡੇ ਨੇ, ਕਹਿੰਦੇ ਮਾਂ ਬਾਪ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸਾਰੀ ਜਗਿਆਸੂ ਹੈ। ਜਗਿਆਸੂ ਨੂੰ ਅਸੀਂ ਜਦੋਂ ਪਹਿਲੀ ਮਰਿਆਦਾ ਦੱਸਦੇ ਹਾਂ ਉਦੋਂ ਅਸੀਂ ਬਹੁਤ ਸੰਭਾਲ ਰੱਖਦੇ ਹਾਂ ਉਹਦੀ, ਹੌਲੀ ਹੌਲੀ ਜਦੋਂ ਦੇਖਦੇ ਹਾਂ ਕਿ ਹਾਂ ਹੁਣ ਮਰਿਆਦਾ ਨੂੰ ਚੁੱਕਣ ਜੋਗਾ ਹੋ ਗਿਆ, ਫਿਰ ਥੋੜ੍ਹਾ ਜਿਹਾ ਹੋਰ ਕਨਸੈਸ਼ਨ ਦਿੰਦੇ ਨੇ ਮਹਾਰਾਜ। ਥੋੜ੍ਹੀ ਥੋੜ੍ਹੀ ਅੱਗੇ ਅੱਗੇ ਜਾ ਕਰਕੇ ਕਿਰਪਾ ਹੁੰਦੀ ਜਾਂਦੀ, ਅੰਦਰ ਪ੍ਰਕਾਸ਼ ਹੁੰਦਾ ਜਾਂਦਾ, ਸੋਝੀ ਪੈਦਾ ਹੋ ਜਾਂਦੀ, ਕਈ ਚੀਜ਼ਾਂ ਸਤਿਗੁਰੂ ਆਪ ਸਮਝਾਈ ਜਾਂਦੇ ਨੇ। ਪਰ ਇਹਨਾਂ ਗੱਲਾਂ ਨੂੰ ਤਾਂ ਸਮਝੀਏ ਜੇ ਕਿਸੇ ਨੂੰ ਭਰੋਸਾ ਹੋਵੇ ਕਿ ਮਹਾਰਾਜ ਨਾਲ ਨੇ। ਜਦੋਂ ਸਤਿਗੁਰੂ ਸਾਡੇ ਨਾਲ ਹੋ ਕੇ ਸਾਨੂੰ ਅੰਦਰੋਂ ਸੋਝੀ ਪਾਉਂਦੇ ਨੇ, ਸਮਝਾਉਂਦੇ ਨੇ, ਤਾਂ ਸਾਡੇ ਅੰਦਰੋਂ ਵਿਸ਼ੇ ਵਿਕਾਰ ਆਪਣੇ ਆਪ ਮੁੱਕਦੇ ਤੁਰੇ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ, ਠੀਕ ਹੈ ਤੂੰ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਵਿੱਚ ਸਿੱਖੀਆਂ ਸੀ ਉਹ ਤੂੰ ਕਰਦਾ। ਤੀਹ ਕਰ ਰੱਖੇ ਪੰਜ ਕਰ ਸਾਥੀ, ਨਾਉ ਸੈਤਾਨ ਮਤ ਕੱਟ ਜਾਏ। 30 ਰੋਜ਼ਿਆਂ ਨੂੰ ਰੱਖਣਾ ਕਰਦਾ ਚੰਗੀ ਗੱਲ ਹੈ, ਪੰਜ ਨਵਾਜ਼ਾਂ ਵੀ ਪੜ੍ਹਨੀਆਂ ਚਾਹੀਦੀਆਂ, ਪਰ ਇਹ ਗੱਲ ਚੇਤੇ ਰੱਖੀ ਕਿ ਤੇਰਾ ਸਾਥੀ ਜਿਹਦਾ ਨਾਉ ਸ਼ੈਤਾਨ ਹੈ ਨਾ, ਕਾਮਦੇਵ ਹੰਕਾਰ, ਉਹ ਡੰਗ ਨਾ ਮਾਰ ਜਾਣ ਕਿਤੇ, ਹੋਰ ਮਤਾ ਕਿਤੇ ਤੂੰ ਅਖੇ 30 ਰੋਜ਼ੇ ਰੱਖੇ ਨੇ, ਪੰਜ ਨਵਾਜ਼ਾਂ ਵੀ ਪੜ੍ਹੀਆਂ ਨੇ, ਜੇ ਤੂੰ ਗਲਤੀ ਕਰ ਗਿਆ ਕੋਈ ਫਿਰ ਕੁਰਹਿਤ, ਉਹਦਾ ਧਿਆਨ ਰੱਖੀ ਕਿਤੇ ਹੰਕਾਰ ਹੀ ਕਰ ਜਾਏ, ਥਾਂ ਥਾਂ 'ਤੇ ਪ੍ਰਚਾਰ ਕਰਦਾ ਫਿਰੇ ਆਪਣਾ, ਮੈਂ ਤਾਂ 30 ਰੋਜ਼ੇ ਰੱਖਦਾ ਜੀ, ਪੰਜ ਨਵਾਜ਼ਾਂ ਪੜ੍ਹੀ ਦੀਆਂ ਨੇ, ਕਿਤੇ ਆਪਣਾ ਪ੍ਰਚਾਰ ਹੀ ਦੁਨੀਆਂ 'ਚ ਕਰਦਾ ਫਿਰੇ, ਮਤਾਂ ਕਿਤੇ ਹੰਕਾਰ ਕਰ ਜਾਵੇ, ਮਤਾਂ ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੈਨੂੰ ਕੱਟ ਜਾਣ, ਇਹਨਾਂ ਸੱਪਾਂ ਸ਼ਤਾਨਾਂ ਦਾ ਧਿਆਨ ਰੱਖਣਾ ਪੈਂਦਾ। ਨਾਨਕ ਆਖੈ ਰਾਹ ਪੈ ਚੱਲਣਾ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ, ਕਾਜੀ ਤੂੰ ਆਖਦਾ ਕਿ ਮੈਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ ਜੀ, ਚੰਗੀ ਗੱਲ ਹੈ, ਬਜ਼ੁਰਗਾਂ ਦੇ ਕਹੇ ਅਨੁਸਾਰ ਬੰਦੇ ਨੂੰ ਚੱਲਣਾ ਚਾਹੀਦਾ, ਪਰ ਅਸੀਂ ਇਹ ਕਹਿੰਦੇ ਤੂੰ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਾਹ ਉੱਪਰ ਨਹੀਂ ਚੱਲਦਾ, ਕਿਉਂਕਿ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ, ਜੇ ਤੂੰ ਬਜ਼ੁਰਗਾਂ ਦੇ ਦੱਸੇ ਹੋਏ ਰਾਹ ਉੱਤੇ ਚੱਲਦਾ ਫਿਰ ਮਾਲ ਧਨ ਕਿਤਕੂ ਸੰਜਿਆ ਹੀ। ਕਹਿੰਦੇ ਮਾਲ ਧਨ ਨੂੰ ਫਿਰ ਕਿਤਕੂ ਕਿਸ ਵਾਸਤੇ ਸੰਜਿਆ ਹੀ ਤੂੰ ਭਾਵ ਇਕੱਠਾ ਕਰ ਰਿਹਾ, ਇਹ ਇੱਕ ਤੇਰਾ ਉੱਪਰਲਾ ਦਿਖਾਵਾ। ਦੇਖੋ ਜੀ, ਅਸੀਂ ਤਾਂ ਬਜ਼ੁਰਗਾਂ ਦੀਆਂ ਗੱਲਾਂ 'ਤੇ ਚੱਲਦੇ ਹਾਂ, ਅਸੀਂ ਤਾਂ ਜੀ ਮਹਾਰਾਜ ਦੇ ਆਖੇ ਲੱਗਦੇ ਹਾਂ, ਪਰ ਮਹਾਰਾਜ ਕਹਿੰਦੇ ਇਕੱਠਾ ਤਾਂ ਸਭ ਕੁਛ ਹੀ ਕਰੀ ਜਾਂਦਾ, ਕਿੱਥੇ ਲੈ ਕੇ ਜਾਣਾ। ਜਿਵੇਂ ਦੁਨੀ ਚੰਦ ਨੂੰ ਮਹਾਰਾਜ ਨੇ ਉਪਦੇਸ਼ ਕੀਤਾ, ਕਾਰੂ ਨੂੰ ਉਪਦੇਸ਼ ਕੀਤਾ, ਮਲਕ ਭਾਗੋ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਸਮਝਾਇਆ ਸੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਾਲ ਧਨ ਦੇ ਤਿਆਗਣ ਵਾਲੀਆਂ ਗੱਲਾਂ ਸੁਣ ਕੇ ਕਾਜੀ ਤੇ ਮੁੱਲਾ ਨੇ ਕਿਹਾ, ਤੁਸੀਂ ਬੜੇ ਮੌਲੇ ਹੋ, ਰੱਬ ਦੇ ਬੰਦੇ ਹੋ, ਸੋ ਇਹ ਦੱਸੋ ਕਿ ਕਦੇ ਮਾਲ ਧਨ ਦੇ ਤਿਆਗਣ ਨਾਲ ਵੀ ਗੁਜ਼ਾਰਾ ਹੋ ਸਕਦਾ ਬੰਦੇ ਦਾ? ਬਈ ਜੇ ਅਸੀਂ ਛੱਡ ਦਈਏ ਸਾਰਾ ਕੁਛ, ਫਿਰ ਤਾਂ ਬੱਚੇ ਰੋਟੀ ਕਿੱਥੋਂ ਖਾਣਗੇ, ਆਹ ਕਿਵੇਂ ਹੋਏਗਾ? ਦੁਨਿਆਵੀ ਗੱਲ ਜੀ ਕੀਤੀ ਜਿਵੇਂ ਅੱਜ ਕੱਲ੍ਹ ਲੋਕ ਕਰਦੇ ਨੇ। ਸਤਿਗੁਰੂ ਸਾਂਝਾ ਉਪਦੇਸ਼ ਆਪਾਂ ਸਾਰਿਆਂ ਨੂੰ ਕਰਕੇ ਸਮਝਾਉਂਦੇ ਨੇ, ਕਹਿੰਦੇ ਮੈਂ ਮੌਲਾ ਨਹੀਂ, ਮੌਲਾ ਤਾਂ ਪਰਮਾਤਮਾ ਹੀ ਹੈ। ਸੋਈ ਮੌਲਾ ਜਿਨ ਜੱਗ ਮੌਲਿਆ ਹਰਿਆ ਕੀਆ ਸੰਸਾਰ, ਕਹਿੰਦੇ ਉਹ ਪਰਮਾਤਮਾ ਹੀ ਮੌਲਾ ਜਿਹਨੇ ਸਾਰੇ ਜਗਤ ਨੂੰ ਮੌਲਿਆ ਤੋਂ ਭਾਵ ਖਿਡਾਇਆ ਅਤੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ। ਉਹ ਪਰਮਾਤਮਾ ਹੀ ਮੌਲਾ ਜੀ ਨੇ ਸਾਰੇ ਜਗਤ ਨੂੰ ਮੌਲਾਇਆ। ਉਹ ਕਾਜੀ ਕਹਿਣ ਲੱਗਾ, ਮੌਲਾਏ ਦਾ ਕੀ ਅਰਥ ਹੈ? ਮਹਾਰਾਜ ਕਹਿੰਦੇ ਹਰਿਆ ਕੀਆ ਸੰਸਾਰ, ਉਹ ਜੀ ਨੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ। ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਣਹਾਰ, ਜਿਸ ਪਰਮਾਤਮਾ ਨੇ ਆਪ ਹੁੰਦਾ ਪਾਣੀ, ਖਾਕ ਹੁੰਦਾ ਪ੍ਰਿਥਵੀ ਧਰਤੀ ਆਦਿ ਕੇ ਜਿਹੜੇ ਪੰਜ ਤੱਤਾਂ ਕਰਕੇ ਸਾਰੀ ਸ੍ਰਿਸ਼ਟੀ ਬੰਨ੍ਹ ਕੇ ਰੱਖੀ ਹੋਈ ਹੈ, ਆਪ ਪਾਣੀ ਖਾਕ ਧਰਤੀ ਦੇ ਰਾਹੀਂ ਜਿਹਨੇ ਬੰਧ ਰਹਾਈ ਸਾਰੀ ਧਰਤੀ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ, ਪੰਜ ਤੱਤਾਂ ਨੂੰ ਆਪਣੇ ਕਾਬੂ 'ਚ ਰੱਖਿਆ ਹੋਇਆ ਹੈ। ਫਿਰ ਧੰਨ ਉਹ ਸਿਰਜਣਹਾਰ ਪਰਮਾਤਮਾ, ਜਿਸ ਪਰਮਾਤਮਾ ਨੇ ਦਸ ਹਿੱਸੇ ਪਾਣੀ ਵਧੀਕ ਹੁੰਦਿਆਂ ਵੀ ਖਾਕ ਪ੍ਰਿਥਵੀ ਨੂੰ ਆਪਣੀ ਸ਼ਕਤੀ ਦੁਆਰਾ ਜਲ ਵਿੱਚ ਇਸ ਤਰ੍ਹਾਂ ਬੰਨ੍ਹ ਕੇ ਰੱਖਿਆ ਜੋ ਪਾਣੀ ਇਹਨੂੰ ਨਾ ਗਾਲ ਸਕਦਾ ਨਾ ਡੋਬ ਸਕਦਾ ਧਰਤੀ ਨੂੰ, ਧਰਤੀ ਨੂੰ ਕੋਈ ਅਸਰ ਨਹੀਂ ਪੈਂਦਾ ਉਸ ਪਾਣੀ ਦਾ। ਇਸ ਕਰਕੇ ਇਹ ਵੀ ਧੰਨਤਾ ਦੇ ਯੋਗ ਹੈ, ਪਰਮਾਤਮਾ ਨੇ ਇਹ ਚੀਜ਼ ਕੀਤੀ ਹੈ ਜਿਹੜੀ, ਇਸ ਕਰਕੇ ਉਹ ਵਾਹਿਗੁਰੂ ਧੰਨਤਾ ਦੇ ਯੋਗ ਹੈ। ਮਰਨਾ ਮੁੱਲਾ ਮਰਨਾ, ਇਹ ਮੁੱਲਾ ਤੈਂ ਵੀ ਮਰ ਜਾਣਾ ਹੈ ਕਾਜੀ, ਤੈਂ ਵੀ ਮਰ ਜਾਣਾ, ਦੁਨੀਆਂ 'ਚ ਰਹਿਣਾ ਕਿਸੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਦੋਂ ਸੰਸਾਰ ਦੇ ਅੰਦਰ ਜੀਵ ਆਇਆ, ਹਰੇਕ ਜੀਵ ਨੇ ਮਰ ਜਾਣਾ। ਫਿਰ ਅਸੀਂ ਜਿਹੜਾ ਇੰਨਾ ਕੁਛ ਕਰਦੇ ਹਾਂ ਦੁਨੀਆਂ ਅੰਦਰ, ਵਿੱਤੋਂ ਵੱਧ ਹੀ ਕਰੀ ਜਾਂਦੇ ਹਾਂ। ਇੰਨਾ ਜ਼ੋਰ ਉੱਧਰ ਲਾਉਣਾ ਸੀ ਜਿੱਧਰ ਜੋੜਨਾ ਸੀ, ਜਿੱਥੇ ਜਿਹੜਾ ਲੈ ਕੇ ਜਾਣਾ ਸੀ, ਜਿਹੜਾ ਛੱਡ ਕੇ ਜਾਣਾ ਉਹਦੇ 'ਤੇ ਜ਼ੋਰ ਨਾ ਲਾਓ। ਭੀ ਕਰਤਾਰ ਹੋਂ ਡਰਨਾ ਰਹਾਓ, ਫਿਰ ਵੀ ਪਰਮਾਤਮਾ ਕੋਲੋਂ ਡਰਨਾ ਚਾਹੀਦਾ, ਕਿਉਂਕਿ ਪਤਾ ਨਹੀਂ ਜ਼ਿੰਦਗੀ ਵਿੱਚ ਕੀ ਸਜ਼ਾ ਦੇਵੇ। ਪਰਮਾਤਮਾ ਤੋਂ ਹਮੇਸ਼ਾ ਭੈ ਰੱਖੋ ਆਪਣੇ ਮਨ ਦੇ ਅੰਦਰ। ਮਹਾਰਾਜ ਕਹਿੰਦੇ ਮੁੱਲਾ ਜਿਸਨੇ ਕਰਤਾਰ ਵਾਹਿਗੁਰੂ ਨੇ ਡਰ ਨੂੰ ਧਾਰ ਕੇ ਜੀਵਤ ਭਾਵ ਤੋਂ ਮਰਨਾ ਕੀਤਾ ਨਾ, ਉਹ ਫਿਰ ਮਰਦਾ ਨਹੀਂ ਕਦੇ। ਜੀਵਤ ਭਾਵ ਤੋਂ ਮਰਨਾ ਚੰਗਾ, ਭਾਵ ਜੀਵ ਪੁਣੇ ਵਿੱਚੋਂ ਨਿਕਲ ਜਾਣਾ ਚੰਗਾ। ਮੈਂ ਜੀਵ ਹਾਂ ਨਹੀਂ ਕਹਿਣਾ, ਮੈਂ ਜੀਵ ਨਹੀਂ ਹਾਂ, ਮੈਂ ਕੀ ਹਾਂ? ਮੈਂ ਆਤਮਾ ਹਾਂ। ਆਤਮਾ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਪਰਮਾਤਮਾ ਨੂੰ ਧਿਆਈਏ ਤਾਂ ਉਹ ਬਹੁਤ ਸੌਖਾ ਰਸਤਾ ਹੈ। ਆਤਮਾ ਹੀ ਪਰਮਾਤਮਾ ਹੈ। ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣ ਹੈ ਨਾਮ ਖੁਦਾਈ, ਤਾਂ ਹੀ ਤੂੰ ਸ੍ਰੇਸ਼ਟ ਮੁੱਲਾ ਹੈ, ਤਾਂ ਹੀ ਤੂੰ ਅੱਛਾ ਇੱਕ ਕਾਜੀ ਹੈ। ਜੇਕਰ ਖੁਦਾਈ ਜਿਹੜੀ ਹੈ ਨਾ, ਸ੍ਰਿਸ਼ਟੀ ਦੇ ਮਾਲਕ ਖੁਦਾ ਦੇ ਨਾਮ ਨੂੰ ਜਾਣਨਾ ਕਰੇ। ਜਿਸ ਵੇਲੇ ਮੁੱਲਾ ਨੇ ਆਪਣੀ ਪੜ੍ਹੀ ਹੋਈ ਵਿੱਦਿਆ ਦਾ ਬਹੁਤ ਸਾਰਾ ਮਾਣ ਕੀਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਣ ਨਹੀਂ ਕਰੀਦਾ, ਕਿਉਂਕਿ ਮਸੀਤ ਵਿੱਚ ਜਿਹੜਾ ਲੜਕਿਆਂ ਨੂੰ ਫਾਰਸੀ ਇਲਮ ਪੜ੍ਹਾਉਂਦਾ ਉਹਨੂੰ ਮੁੱਲਾ ਕਹਿੰਦੇ ਨੇ, ਜਿਹੜਾ ਨਿਆਂ ਕਰਦਾ ਬੈਠ ਕਰਕੇ ਉਹਨੂੰ ਕਾਜੀ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਪੜ੍ਹਾਉਣ ਦਾ ਪੜ੍ਹੇ ਹੋਏ ਵਿੱਦਿਆ ਦਾ ਮਾਣ ਹੰਕਾਰ ਹੈ, ਜੇ ਬਹੁਤੇਰਾ ਪੜ੍ਹਿਆ ਹੋਵੇ ਕੋ ਰਹਿ ਨਾ ਭਰੀਐ ਪਾਈ। ਮਹਾਰਾਜ ਕਹਿੰਦੇ ਜੇ ਕੋਈ ਬਹੁਤਾ ਹੀ ਸਾਰਾ ਪੜ੍ਹਿਆ ਹੋਵੇ, ਜਿੰਨਾ ਮਰਜ਼ੀ ਪੜ੍ਹ ਜੇ ਬੰਦਾ, ਤਾਂ ਮੌਤ ਦੇ ਸਾਹਮਣੇ ਤਾਂ ਕੋਈ ਨਾ ਠਹਿਰ ਸਕਦਾ, ਜਿੰਨਾ ਮਰਜ਼ੀ ਪੜ੍ਹਿਆ ਹੋਵੇ। ਜਿਸ ਵੇਲੇ ਪਾਈ ਤੋਂ ਭਾਵ ਦਾਣਿਆਂ ਨਾਲ, ਇਹ ਪਾਈ ਹੁੰਦੀ ਪੁਰਾਣੇ ਸਮੇਂ ਦੇ ਵਿੱਚ ਪਾਈ ਇੱਕ ਮਿਣਤੀ ਦੇ ਭਾਂਡੇ ਦਾ ਨਾਂ, ਸੋ ਚਾਰ ਚੜੋਪੀਆਂ ਦਾ ਇੱਕ ਟੋਪਾ ਹੁੰਦਾ ਅਤੇ ਚਾਰ ਟੋਪਿਆਂ ਦੀ ਇੱਕ ਪਾਈ ਹੁੰਦੀ ਹੈ। ਟੋਪੀ ਵਿੱਚ ਅੱਧ ਸਿਰ ਦਾਣੇ ਹੁੰਦੇ, ਟੋਪੀ ਵਿੱਚ ਦੋ ਸਿਰ ਦਾਣੇ ਹੁੰਦੇ ਨੇ ਅਤੇ ਪਾਈ ਵਿੱਚ ਅੱਠ ਸਿਰ ਦਾਣੇ ਹੁੰਦੇ ਨੇ। ਇਸ ਤਰ੍ਹਾਂ ਇਹ ਮਿਣਤੀ ਦੇ ਭਾਂਡੇ ਹੁੰਦੇ ਨੇ, ਤਾਂ ਫਿਰ ਰਹਿੰਦਾ ਕੋਈ ਨਹੀਂ, ਝੱਟ ਉਹਨੂੰ ਉਲਟ ਦਿੰਦੇ, ਭਾਂਡਾ ਭਰਿਆ ਮਿਣਿਆ ਬੋਰੀ 'ਚ ਪਾ ਤਾ। ਮਿਣਤੀ ਪੁਰਾਣੀ ਹੁੰਦੀ ਸੀ, ਇਹ ਭਾਂਡੇ ਰਾਹੀਂ ਮਿਣਤੀ ਕਰਨੀ। ਪਾਈ ਇੱਕ ਇਸ ਤਰ੍ਹਾਂ ਦੀ ਵੀ ਚੀਜ਼ ਸੀ ਕਿ ਉਹਦੇ ਵਿੱਚ ਬਿਲਕੁਲ ਛੋਟੀ ਜਿਹੀ ਗਲੀ ਕਰਕੇ ਕੌਲੀ ਦੇ ਵਿੱਚ ਪਾਣੀ ਵਾਲੀ ਬਾਲਟੀ 'ਚ ਰੱਖ ਦੇਣੀ, ਉਹਦੇ ਵਿੱਚ ਹੌਲੀ ਹੌਲੀ ਪਾਣੀ ਥੱਲਿਓ ਪਈ ਜਾਂਦਾ, ਵੱਡਾ ਸਾਰਾ ਭਾਂਡਾ, ਛੋਟਾ ਭਾਂਡਾ। ਜਦੋਂ ਕੌਲੀ ਡੁੱਬ ਗਈ ਤਾਂ ਸਮਝਣਾ ਅੱਧਾ ਘੰਟਾ ਹੋ ਗਿਆ, ਐਂ ਟਾਈਮ ਮਿਣਦੇ ਹੁੰਦੇ ਸੀ ਪੁਰਾਣੇ। ਵੱਡਾ ਬਾਟਾ ਲੈ ਕੇ ਉਹਦੇ 'ਚ ਮੜੀ ਜਿਹੀ ਗਲੀ ਕਰਕੇ ਪਾਣੀ ਵਾਲੀ ਬਾਲਟੀ ਸਿੱਧਾ ਰੱਖ ਦੇਣਾ ਖਾਲੀ, ਥੱਲਿਓ ਮਾੜਾ ਮਾੜਾ ਪਾਣੀ ਉਹ 'ਚ ਪਈ ਜਾਂਦਾ, ਉਹ ਭਰ ਕੇ ਡੁੱਬ ਜਾਂਦਾ। ਉਦੋਂ ਕੜਿਆਲੀ ਇੱਕ ਘੰਟਾ ਬਜਾ ਦਿੰਦਾ ਵੀ ਇੱਕ ਘੰਟਾ ਹੋ ਗਿਆ ਹੁਣ ਪੁਰਾਣੀ। ਮਹਾਰਾਜ ਉਸ ਕਰਕੇ ਕਹਿੰਦੇ ਕੋ ਰਹਿ ਨਾ ਭਰੀਐ ਪਾਈ, ਮਿਣਤੀ ਵਾਲਾ ਭਾਂਡਾ ਖਾਲੀ ਕਰ ਹੀ ਦਿੰਦੇ ਨੇ ਫਿਰ ਮਿਣ ਕੇ। ਇਸੇ ਤਰ੍ਹਾਂ ਸਰੀਰ ਰੂਪ ਪਾਈ ਜਿਸ ਵੇਲੇ ਸਵਾਸਾਂ ਰੂਪ ਦਾਣਿਆਂ ਨਾਲ ਭਰ ਗਈ, ਸਵਾਸ ਭਾਵ ਪੂਰੇ ਹੋ ਗਏ ਤਾਂ ਕੋਈ ਨਹੀਂ ਰਹਿੰਦੀ, ਉਹਨੂੰ ਹੋਰ ਜੂਨ ਵਿੱਚ ਪਾ ਦਿੰਦੇ। ਫਿਰ ਜਿਵੇਂ ਭਾਂਡਾ ਭਰ ਕੇ ਬੋਰੀ 'ਚ ਉਲਟਾ ਤਾ, ਫਿਰ ਭਰਿਆ ਫਿਰ ਉਲਟਾ ਤਾ, ਗਿਣਤੀ ਕਰਦੇ 2, 3, 4। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਐਸ ਜੂਨ ਵਿੱਚ ਸਵਾਸ ਖਤਮ ਹੋ ਗਏ ਤਾਂ ਤੈਨੂੰ ਫਿਰ ਹੋਰ ਕੱਪੜਾ ਦੇ ਦੇਣਗੇ, ਸਰੀਰ ਰੂਪ ਕੱਪੜਾ, ਮਨੁੱਖਾ ਜਨਮ ਮਿਲ ਜਾਏਗਾ, ਚੰਗੇ ਕਰਮ ਹੋਣਗੇ। ਜੇ ਕਿਤੇ ਹੋਰ ਧਿਆਨ ਰਹਿ ਗਿਆ ਇੱਧਰ ਉੱਧਰ, ਫਿਰ ਕਿਸੇ ਜਾਨਵਰ ਦੀ ਜੂਨੀ 'ਚ ਫਿਰ ਪੈ ਜਾਏਗਾ। ਜੇ ਭਰੀ ਹੋਈ ਪਾਈ ਨੂੰ ਪਲਟੀਏ ਤਾਂ ਉਹਦੇ ਵਿੱਚ ਕੋਈ ਦਾਣਾ ਨਹੀਂ ਰਹਿੰਦਾ, ਇਵੇਂ ਅਵਸਥਾ ਦੇ ਪੂਰੇ ਹੋਣ 'ਤੇ ਸਰੀਰ ਰੂਪ ਪਾਈ 'ਚ ਕੋਈ ਸਵਾਸਾਂ ਦਾ ਦਾਣਾ ਨਹੀਂ ਰਹਿੰਦਾ। ਬਹੁਤ ਨਾ ਚੱਸਾ ਬਿਲੰਬ ਭਰੀਐ ਪਾਈਐ, ਜੇ ਜਰਵਾਣਾ ਪਰ ਹਰਾ ਜਰ ਵੇਸ ਕਰੇਂਦੀ ਆਈਐ, ਕੋ ਰਹਿ ਨਾ ਭਰੀਐ ਪਾਈਐ। ਇਹ ਪਾਈਐ ਦਾ ਅਰਥ ਇਕੱਲਾ ਪਾਈਐ ਹੀ ਨਹੀਂ, 250 ਗ੍ਰਾਮ ਹੈ। ਪਾਈਐ ਦਾ ਅਰਥ ਹੈ ਤੋਂ ਭਾਵ ਇਹ ਜਿਹੜੀ ਪਾ ਹੁੰਦੀ ਹੈ ਪਾਈ, ਜਿਹਦੇ ਨਾਲ ਮਿਣਤੀ ਕੀਤੀ ਜਾਂਦੀ ਹੈ। ਸੋਈ ਕਾਜੀ ਜਿਹਨੇ ਆਪ ਤਜਿਆ, ਇੱਕ ਨਾਮ ਕੀਆ ਆਧਾਰ। ਸਤਿਗੁਰੂ ਕਹਿੰਦੇ ਅਸੀਂ ਤਾਂ ਤੁਹਾਨੂੰ ਚੰਗਾ ਕਾਜੀ ਜਾਣਦੇ ਹਾਂ, ਜਿਹਨੇ ਆਪਾ ਭਾਵ ਹੰਕਾਰ ਮਾਰਿਆ। ਜੇ ਤੁਸੀਂ ਹੰਕਾਰ ਮਾਰਿਆ ਬਾਕੀ ਫਿਰ ਤਾਂ ਤੁਸੀਂ ਕਾਜੀ ਹੋ, ਜੇ ਹੰਕਾਰ ਹੀ ਨਹੀਂ ਮਰਿਆ ਫਿਰ ਕਾਹਦੇ ਕਾਜੀ ਹੋ। ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਗ੍ਰਹਿਣ ਕੀਤਾ, ਜਿਨ੍ਹਾਂ ਨੇ ਨਾਮ ਅੱਲਾ ਦਾ ਲਿਆ ਉਹਨਾਂ ਨੇ ਨਾਮ ਦਾ ਆਸਰਾ ਗ੍ਰਹਿਣ ਕੀਤਾ, ਹੰਕਾਰ ਦਾ ਤਿਆਗ ਕੀਤਾ, ਨਾਮ ਦਾ ਆਸਰਾ ਲਿਆ। ਪਰਮਾਤਮਾ ਕਿੱਥੇ ਵਾਸਾ ਕਰਦਾ ਹੈ, ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣ ਹਾਰ। ਉਹ ਵਾਹਿਗੁਰੂ ਹੁਣ ਵਰਤਮਾਨ ਸਮੇਂ ਵਿੱਚ ਹੈ। ਭੀ ਤੋਂ ਮਤਲਬ ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ, ਸੱਚਾ ਸਿਰਜਣ ਹਾਰ। ਉਹ ਸੱਚਾ ਸਿਰਜਣ ਹਾਰ ਪਰਮਾਤਮਾ ਜਾਏ ਨਾ ਜਾਸੀ, ਜੰਮਦਾ ਨਹੀਂ, ਜਾਏ ਦਾ ਅਰਥ ਜੰਮਣਾ, ਨਾ ਜਾਸੀ ਮਰ ਕੇ ਜਾਂਦਾ ਨਹੀਂ, ਕਿਉਂਕਿ ਉਹ ਵਾਹਿਗੁਰੂ ਸਾਰਿਆਂ ਦਾ ਸਿਰਜਣੇ ਵਾਲਾ ਪਰਮਾਤਮਾ। ਉਹਨੇ ਕਿੱਥੇ ਜਾਣਾ, ਨਾ ਜਾਣਾ ਨਾ ਆਉਣਾ, ਪਰਮਾਤਮਾ ਤਾਂ ਆਪਣੇ ਕੋਲ ਹੀ ਹੈ। ਬੰਦਾ ਨਿਸ਼ਚਾ ਨਹੀਂ ਕਰਦਾ, ਕਿਉਂਕਿ ਅਸਲ ਵਿੱਚ ਬੰਦੇ ਦੀ ਮਨਸ਼ਾ ਉਹਨੂੰ ਮਿਲਣ ਦੀ ਹੈ ਨਹੀਂ, ਗੱਲਾਂ ਹੀ ਕਰਦਾ। ਸੋ ਜੇ ਕੋਈ ਮਹਾਤਮਾ ਬ੍ਰਹਮ ਗਿਆਨੀ ਮਹਾਂਪੁਰਸ਼ ਬੈਠੇ ਨੇ, ਬਾਰ ਬਾਰ ਕੋਈ ਬੰਦਾ ਤੁਰਿਆ ਜਾਂਦਾ, ਕਹਿਣ ਲੱਗਿਆ ਬੈਠ ਗਿਆ ਲਾਗੇ, ਜਿਵੇਂ ਅੱਜ ਕੱਲ੍ਹ ਲੋਕ ਪ੍ਰਸ਼ਨ ਜਿਹਾ ਕਰਦੇ ਨੇ, ਐਵੇਂ ਸ਼ਰਾਰਤ ਜੀ ਮਨ ਚਲੇ ਜੇ, ਕਹਿੰਦਾ ਮਹਾਤਮਾ ਜੀ ਪਰਮਾਤਮਾ ਹੁੰਦਾ ਹੈ? ਪਰਮਾਤਮਾ ਕੋਈ ਪੱਕੀ ਗੱਲ? ਕਹਿੰਦੇ ਹੈ ਬੇਟਾ, ਪਰਮਾਤਮਾ ਹੈ। ਕਹਿੰਦੇ ਦਿਖਾ ਸਕਦੇ ਹੋ? ਜਿਵੇਂ ਅੱਜ ਕੱਲ੍ਹ ਦੇ ਲੋਕ ਵੀ ਕਹਿੰਦੇ ਦਿਖਾ ਸਕਦੇ ਹੋ? ਮਹਾਂਪੁਰਸ਼ ਬ੍ਰਹਮ ਗਿਆਨੀ ਸੀ, ਕਹਿੰਦੇ ਅੱਛਾ ਤੂੰ ਐਂ ਕਰ, ਤੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਵਸਤਰ ਪਹਿਨ ਕੇ ਆ, ਇੱਥੇ ਮੇਰੇ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ 2 ਘੰਟੇ, ਤੈਨੂੰ ਮੈਂ ਪ੍ਰਤੀਤ ਕਰਾ ਦਿਆਂਗਾ ਉਹਦਾ ਪ੍ਰਕਾਸ਼। ਦਇਆ ਦੇ ਘਰ 'ਚ ਆ ਗਏ ਮਹਾਂਪੁਰਸ਼ ਵੀ ਚਲੋ, ਬਾਕੀ ਦੁਨੀਆਂ ਤਾਂ ਪਦਾਰਥ ਮੰਗਣ ਆਉਂਦੀ, ਇੱਕ ਤਾਂ ਬੰਦਾ ਆਇਆ ਰੱਬ ਦਾ। ਉਹ ਬੰਦੇ ਨੇ ਸੋਚਿਆ ਘਰ ਜਾਊਂ, ਕੱਪੜੇ ਪਾਊਂ ਅਤੇ ਮੈਨੂੰ ਟਾਈਮ ਲੱਗ ਜਾਣਾ। ਕਹਿੰਦਾ ਮੈਂ ਤਾਂ ਮਹਾਤਮਾ ਜੀ ਦੁਕਾਨ ਖੋਲ੍ਹਣੀ ਜਾ ਕੇ, ਫਿਰ ਕਿਤੇ ਸਹੀ। ਉਹ ਕਹਿੰਦੇ ਚੰਗਾ ਬਈ, ਤੇਰੇ ਕਰਮਾਂ 'ਚ ਪਰਮਾਤਮਾ ਦਰਸ਼ਨ ਨਹੀਂ ਹੈਗੇ, ਤੂੰ ਤਾਂ ਮਾਇਆ ਦਾ ਪੁਜਾਰੀ ਹੈ। ਇਸ ਕਰਕੇ ਜਿਹੜੀਆਂ ਗੱਲਾਂ ਕਰਨੀਆਂ ਨੇ, ਰੱਬ ਕਿੱਥੇ ਹੈ? ਰੱਬ ਤਾਂ ਕਿੱਥੇ, ਵਿੱਚ ਤਾਂ ਉਹਦੇ ਬੈਠੇ ਹਾਂ ਆਪਾਂ। ਸਮੁੰਦਰ ਦੀ ਮੱਛੀ ਸਮੁੰਦਰ 'ਚ ਘੁੰਮਦੀ ਫਿਰਦੀ ਹੈ, ਮੱਛੀਆਂ ਨੂੰ ਪੁੱਛਦੀ ਹੈ ਭੈਣ ਸਮੁੰਦਰ ਕਿੱਥੇ ਗਏ, ਮੈਂ ਵੀ ਸਮੁੰਦਰ ਜਾਣਾ। ਉਹ ਕਹਿੰਦੀ ਸਮੁੰਦਰ ਵਿੱਚ ਤਾਂ ਘੁੰਮ ਰਹੀ ਤੂੰ, ਸਮੁੰਦਰ ਵਿੱਚ ਬੈਠੇ ਹਾਂ ਆਪਾਂ, ਪਰਮਾਤਮਾ ਦੇ ਵਿੱਚ ਹੀ ਤਾਂ ਬੈਠੇ ਹਾਂ, ਉਹ ਸਾਡੇ ਹਿਰਦੇ ਵਿੱਚ ਹੈ। ਇਸ ਕਰਕੇ ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਸਿਰਫ ਅਨੁਭਵ ਦਾ ਹੈ ਵਿਸ਼ਾ। ਉਹ ਵਾਹਿਗੁਰੂ ਕਹਿ ਕੇ ਇਹਨੂੰ ਅਨੁਭਵ ਕਰਨਾ ਹੈ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਾਤਾਲ ਸਰਬ ਲੋਕ ਪੂਰਨ ਪ੍ਰਤਪਾਲ। ਵਾਹਿਗੁਰੂ ਤਾਂ ਸਾਰਿਆਂ ਵਿੱਚ ਹੁਣ ਵੀ ਹੈ, ਟਾਈਮ ਨਹੀਂ ਹੈ ਤੇਰੇ ਕੋਲ ਪਰ ਦੇਖਣ ਦਾ, ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਤੂੰ ਕੋਸ਼ਿਸ਼ ਕਰਕੇ ਮਿਹਨਤ ਕਰੇ ਉਹਨੂੰ ਕੋਲ ਜਾਣੇ। ਪੰਜ ਵਕਤ ਨਿਵਾਜ ਗੁਜ਼ਾਰ ਹੈ ਪੜ੍ਹੈ ਕਤੇਬ ਕੁਰਾਣਾ। ਭਾਵੇਂ ਤੂੰ ਕਹਿੰਦੇ ਪੰਜਾਂ ਸਮਿਆਂ ਵਿੱਚ ਨਵਾਜ਼ਾਂ ਨੂੰ ਵੀ ਗੁਜ਼ਾਰਦਾ ਪੜ੍ਹਦਾ, ਪਹਿਲੀ ਨਵਾਜ਼ ਪੜ੍ਹਦਾ ਫਜ਼ਰ ਕੀ ਸੂਰ ਚੜ੍ਹਨ ਤੋਂ ਇੱਕ ਘੜੀ ਪਹਿਲਾਂ ਜਿਹੜੀ ਬਾਬੇ ਆਦਮ ਨੇ ਪੜ੍ਹੀ, ਦੂਜੀ ਨਵਾਜ਼ ਜੋਹਰ ਕੀ ਬਾਰਾਂ ਵਜੇ ਤੋਂ ਪਿੱਛੋਂ ਇੱਕ ਵਜੇ ਦੇ ਕਰੀਬ ਇਬਰਾਹੀਮ ਨੇ ਜਿਹੜੀ ਪੜ੍ਹੀ, ਤੀਜੀ ਨਵਾਜ਼ ਅਸਰ ਦੀ ਲੌਡੇ ਵੇਲੇ ਚਾਰ ਘੜੀ ਦਿਨ ਰਹਿੰਦੇ ਪੜ੍ਹਨੀ ਯੂਨਸ ਨੇ ਪੜ੍ਹੀ, ਸਿਆਲ ਵਿੱਚ ਚਾਰ ਵਜੇ ਗਰਮੀ ਵਿੱਚ ਛੇ ਵਜੇ। ਚੌਥੀ ਨਵਾਜ਼ ਹੁੰਦੀ ਮਗਰਬੀ ਦਿਨ ਦੇ ਛੁੱਪਣ ਵੇਲੇ ਈਸਾ ਨੇ ਪੜ੍ਹੀ। ਪੰਜਵੀਂ ਨਵਾਜ਼ ਹੁੰਦੀ ਈਸਾ ਦੀ ਚਾਰ ਘੜੀ ਰਾਤ ਗਈ ਤੋਂ ਪੜ੍ਹੀ, ਮੂਸੇ ਪੈਗੰਬਰ ਨੇ ਪੜ੍ਹੀ, ਸਿਆਲ ਵਿੱਚ ਅੱਠ ਵਜੇ ਗਰਮੀ ਵਿੱਚ ਨੌ ਵਜੇ ਦੇ ਕਰੀਬ ਪੜ੍ਹਦੇ ਨੇ। ਚਾਰ ਕਿਤਾਬਾਂ ਜਿਹੜੀਆਂ ਕੁਰਾਨ ਅੰਜੀਲ ਤੌਰੇਤ ਜੰਬੂਰ। ਪੰਜ ਵਕਤ ਨਵਾਜ਼ ਗੁਜ਼ਾਰ ਹੈ ਪੜ੍ਹੇ ਕਿਤੇਬ ਕੁਰਾਣਾ। ਕੁਰਾਨ ਸ਼ਰੀਫ ਆਦਿਕ ਚਾਰੇ ਕਿਤਾਬਾਂ ਨੂੰ ਵੀ ਪੜ੍ਹਦਾ ਹੈ, ਪਰ ਇੱਕ ਗੱਲ ਯਾਦ ਰੱਖ, ਨਾਨਕ ਆਖੈ ਗੋਰ ਸੱਦੇ ਰਹਿਓ ਪੀਣਾ ਖਾਣਾ। ਪਾਠ ਦੀ ਸ਼ੁੱਧੀ ਨਾਲ ਹੀ ਕਰ ਲਿਓ, ਨਾਨਕ ਆਖੈ ਗੋਰ ਸਦੇਈ ਪਾਠ ਨਹੀਂ ਕਰਨਾ, ਸੱਦੇਈ ਥੋੜ੍ਹਾ ਜਿਹਾ ਸੱਦਣ ਵਾਲੀ ਹੈ ਨਾ ਇਹ ਵਾਚਕ, ਇਸ ਕਰਕੇ ਇਉਂ ਬੋਲਣਾ, ਨਾਨਕ ਆਖੈ ਗੋਰ ਸੱਦੇਈ ਰਹਿਓ ਪੀਣਾ ਖਾਣਾ। ਸਤਿਗੁਰੂ ਕਹਿੰਦੇ ਕਾਜੀ ਜਿਸ ਵੇਲੇ ਤੈਨੂੰ ਗੋਰ ਸੱਦੇਗੀ, ਕਬਰ ਬੁਲਾਵੇਗੀ, ਮੌਤ ਆਵੇਗੀ, ਉਸ ਵੇਲੇ ਤੇਰਾ ਖਾਣਾ ਪੀਣਾ ਇੱਥੇ ਹੀ ਰਹਿ ਜਾਣਾ ਸਾਰ। ਗੋਰ ਤੋਂ ਭਾਵ ਵੈਰਾਗਮਈ ਬਚਨਾਂ ਦੁਆਰਾ ਜਿਹੜਾ ਬੰਦੇ ਨੂੰ ਇਉਂ ਸਮਝਾਉਂਦੇ ਨੇ ਕਿ ਸੰਸਾਰ ਵਿੱਚ ਤਾਂ ਤੂੰ ਅਨੇਕਾਂ ਦੋਸਤਾਂ ਮਿੱਤਰਾਂ ਨਾਲ ਚੱਲਦਾ, ਪਰ ਅੰਤ ਨੂੰ ਤੂੰ ਮੇਰੇ ਵਿੱਚ ਹੀ ਆ ਕੇ ਪੈਣਾ। ਫਰੀਦਾ ਇੱਟ ਸਿਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਯੁੱਗ ਵਾਪਰੇ ਇੱਕ ਤਪਿਆ ਪਾਸ। ਮੁੜ ਕੇ ਪੱਕਾ ਹੀ ਸੌਂ ਜਾਣਾ, ਹਿੱਲਣਾ ਹੀ ਨਹੀਂ, ਕਿੰਨੇ ਯੁੱਗ ਤੱਕ ਉਸੇ ਤਰ੍ਹਾਂ ਹੀ ਉਹ ਸਰੀਰ ਗੋਰ 'ਚ ਪਿਆ ਰਹਿੰਦਾ। ਜਾਂ ਮਹਾਰਾਜ ਨੇ ਬਹੁਤ ਅੱਛਾ ਸਮਝਾਇਆ, ਕਾਜੀ ਮੁੱਲਾ ਸੰਸਾਰ ਦੇ ਅੰਦਰ ਸਤਿਗੁਰੂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਕੋਈ ਵੀ ਆ ਗਿਆ ਮਹਾਰਾਜ ਦੀ ਨਿਗਾਹ ਵਿੱਚ ਸਾਰਿਆਂ 'ਚ ਇੱਕੋ ਹੀ ਜੋਤ ਵਰਤ ਰਹੀ ਹੈ। ਸਤਿਗੁਰੂ ਸਦਾ ਹੀ ਦਿਆਲ ਨੇ, ਚਾਹੁੰਦੇ ਨੇ ਹਰੇਕ ਕੋਈ ਤਰ ਜਾਵੇ।